ਵਾਹਿਗੁਰੂ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸਬਾਇਮਾਨ ਗੁਰੂ ਖਾਲਸਾ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਪਾਵਨ ਤਖ਼ਤ ਸਾਹਿਬ ਦੀ ਧਰਤੀ 'ਤੇ ਸਮੁੱਚੇ ਖਾਲਸੇ ਪੰਥ ਦੀਆਂ ਜਥੇਬੰਦੀਆਂ, ਸਮੂਹ ਵਿਦਵਾਨ ਅਤੇ ਸਰੋਤਾ ਜਨ ਅੱਜ ਇਕੱਤਰ ਹੋਏ ਨੇ। ਬਹੁਤੀ ਸੰਗਤ ਨੂੰ ਇਸ ਕਰਕੇ ਨਹੀਂ ਸੱਦਿਆ ਗਿਆ ਕਿ ਕੇਵਲ ਵਿਚਾਰ ਕਰਨੀ ਹੈ ਵਿਦਵਾਨਾਂ ਨੇ, ਤੇ ਜਿਹੜੇ ਇਹ ਵਿਚਾਰਾਂ ਨੇ ਖਾਲਸੇ ਨੇ ਵਿਚਾਰ ਕੇ ਅੱਗੇ ਪੰਥ ਵਿੱਚ ਪ੍ਰਚਲਿਤ ਕਰਨੀਆਂ ਨੇ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਮੁੱਦਾ ਜਿਹੜਾ ਸ਼ਰਾਰਤੀ ਲੋਕਾਂ ਵੱਲੋਂ ਸਮੇਂ ਸਮੇਂ ਉਠਾਇਆ ਜਾਂਦਾ ਰਿਹਾ। ਕੁਝ ਸਾਲ ਪਹਿਲਾਂ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਵੀ ਦਸਮ ਗ੍ਰੰਥ ਸਾਹਿਬ 'ਤੇ ਕਿਸੇ ਪ੍ਰਕਾਰ ਦੀ ਵੀ ਹੱਕ ਵਿੱਚ ਜਾਂ ਵਿਰੋਧ ਵਿੱਚ ਕਿਸੇ ਤਰ੍ਹਾਂ ਦੀ ਕੋਈ ਟੀਕਾ ਟਿੱਪਣੀ ਨਾ ਕੀਤੀ ਜਾਵੇ। ਜਿਹੜੇ ਹੱਕ ਦੇ ਵਿਦਵਾਨ ਸਨ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਬਿਲਕੁਲ ਚੁੱਪ ਰਹੇ। ਪੰਜ ਸਾਲ ਕਿਸੇ ਨੇ ਜ਼ਬਾਨ ਨਹੀਂ ਖੋਲ੍ਹੀ। ਅਚਾਨਕ ਪਿਛਲੇ ਸਾਲ ਇੱਕ ਅੱਠ ਪੜ੍ਹਿਆ ਬੰਦਾ ਜਿਹਨੂੰ ਇੰਨਾ ਵੀ ਪਤਾ ਨਹੀਂ ਵੀ ਸ਼ੂਮ ਦੇ ਅਰਥ ਕੀ ਹੁੰਦੇ ਨੇ, ਉਹਨੇ ਸ਼ੂਮ ਇੱਕ ਕਵੀ ਦੱਸ ਕੇ ਵੀ ਬਾਣੀ 'ਚ ਆਉਂਦਾ ਨਾ ਸੁਣਿਆ ਸੂਮ ਸੋਫੀ ਲੜਿਆ ਜੁੱਧ ਗਾੜੇ, ਤੇ ਕਹਿੰਦਾ ਵੀ ਕਿਸੇ ਸ਼ੂਮ ਨਾਮ ਦੇ ਕਵੀ ਦੀ ਬਾਣੀ ਹੈ। ਅਰਥ ਤਾਂ ਉਹਦਾ ਹੋਰ ਹੈ ਵੀ ਸ਼ੂਮ ਸੁਣੇ ਇਸ ਬਾਣੀ ਨੂੰ ਤੇ ਉਹ ਸੂਰਮਾ ਬਣ ਜਾਂਦਾ, ਕਿਉਂਕਿ ਸ਼ੂਮ ਲੜ ਨਹੀਂ ਸਕਦਾ। ਤੇ ਉਹ ਗੱਲ ਨੂੰ ਕਿਸੇ ਹੋਰ ਪਾਸੇ ਲਾ ਕੇ ਤੇ ਕਿਤਾਬ ਲਿਖ ਮਾਰੀ ਵੀ ਦਸਮ ਗ੍ਰੰਥ ਦਾ ਲਿਖਾਰੀ ਕੌਣ, ਮੈਂ 1 ਕਰੋੜ ਰੁਪਇਆ ਦਿਆਂਗਾ ਜੇ ਉਹਦਾ ਮੇਰੇ ਸਵਾਲਾਂ ਦਾ ਕੋਈ ਜਵਾਬ ਦੇਵੇ। ਮੇਰੇ ਨਾਲ ਭਾਈ ਗੁਰਵਿੰਦਰ ਵੀਰ ਸਿੰਘ ਆਏ ਹੋਏ ਨੇ, ਇਹਨਾਂ ਨੇ ਘਰ ਜਾ ਕੇ ਉਹਨੂੰ ਆਖਿਆ ਵੀ ਤੂੰ 1 ਕਰੋੜ ਰੁਪਇਆ ਕਿੱਥੋਂ ਦੇਵੇਂਗਾ, ਅਖੇ ਮੈਂ ਰੁਪਇਆ 1-1 ਸੰਗਤ ਤੋਂ ਇਕੱਠਾ ਕਰ ਲਾਂਗਾ ਤੇ ਉਹ ਮੈਂ ਦੇ ਦਿਆਂਗਾ, ਪਰ ਮੈਂ ਸ਼ਰਤ ਨਹੀਂ ਆਵਾਂਗਾ। ਇਹਨਾਂ ਨੇ ਆਖਿਆ ਵੀ ਸੰਗਤ ਜੇ 1-1 ਜੁੱਤੀ ਮਾਰੇ ਤੇ 1 ਕਰੋੜ ਜੁੱਤੀ ਸਹਿ ਲਊਗਾ। ਉਹ ਬੰਦਾ ਅੱਜ ਤਾਈਂ ਨਜ਼ਰ ਨਹੀਂ ਆਇਆ ਵੀ ਕਿੱਥੇ ਗਿਆ, ਨਾ ਉਹਦੀ ਕਿਤਾਬ ਦਾ ਹੀ ਕੋਈ ਜ਼ਿਕਰ ਆਇਆ ਤੇ ਨਾ ਮੁੜ ਕੇ ਉਹਨੇ ਕਦੀ ਚੈਲੰਜ ਕੀਤਾ। ਪੰਥ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਸਮੂਹ ਜਥੇਬੰਦੀਆਂ ਨੇ ਦਿਆਲਪੁਰੇ ਸਮਾਗਮ ਕੀਤਾ। ਉਹਦੇ ਸਿੱਟੇ ਨਿਕਲੇ ਪੰਜਾਬ ਦੇ ਵਿੱਚ ਦੂਰ ਦੂਰ ਤੱਕ। ਉਹਨਾਂ ਨੂੰ ਮਹਿਸੂਸ ਹੋ ਗਿਆ ਵੀ ਖਾਲਸਾ ਇੱਕ ਮੁੱਠ ਹੈ ਔਰ ਕੋਈ ਵੀ ਗੁਰੂ ਦਾ ਲਾਲ ਐਸਾ ਨਹੀਂ ਜਿਹੜਾ ਦਸਮ ਗ੍ਰੰਥ ਸਾਹਿਬ ਤੇ ਕਿੰਤੂ ਪ੍ਰੰਤੂ ਕਰਦਾ। ਉਹ ਸਾਰਕ ਲੰਘ ਚੱਲਿਆ ਸੀ ਤੇ ਹੁਣ ਆ ਨਵਾਂ ਸ਼ੋਸ਼ਾ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਨੇ ਛੱਡ ਦਿੱਤਾ। ਤੇ ਪ੍ਰੋਫੈਸਰ ਸਾਹਿਬ ਦਾ ਜਿਹੜਾ ਸ਼ੋਸ਼ਾ ਹੈ, ਵਿਦਵਾਨ ਬੈਠੇ ਨੇ, ਨਿਆਇ ਸ਼ਾਸਤਰ ਦੇ ਵਿੱਚ ਇੱਕ ਉਸ਼ਟ ਲੱਗੜ ਨਿਆਇ ਹੁੰਦਾ ਹੈ, ਕਹਿੰਦੇ ਊਠ ਵਿਹੜਿਆ ਹੋਇਆ ਸੀ ਤੇ ਉਹਦੇ ਉੱਤੇ ਲੱਕੜਾਂ ਲੱਦੀਆਂ ਸੀ ਤੇ ਉਹਦੀਆਂ ਲੱਕੜਾਂ ਚੋਂ ਇੱਕ ਡੰਡਾ ਕੱਢ ਲਿਆ ਤੇ ਉਹਦੇ ਨਾਲ ਹੀ ਉਹਨੂੰ ਸਿੱਧਾ ਕਰ ਲਿਆ, ਲੋੜ ਹੀ ਕੋਈ ਨੀ ਬਾਹਰੋਂ ਡਾਂਗ ਸੋਟਾ ਲਿਆਉਣ ਦੀ। ਪ੍ਰੋਫੈਸਰ ਸਾਹਿਬ ਦੀਆਂ ਕੈਸਟਾਂ ਇੱਥੇ ਪਈਆਂ ਨੇ, ਦਾਸ ਵੀ ਕੁਝ ਲੈ ਕੇ ਆਇਆ ਹੈ ਤੇ ਕੱਲ੍ਹ ਦੀ ਚਿੱਠੀ ਬਾਰੇ ਸਵਾਮੀ ਜੀ ਜ਼ਿਕਰ ਕਰਕੇ ਗਏ ਨੇ ਵੀ ਕੱਲ੍ਹ ਜਦੋਂ ਉਹਨੇ ਖੁੱਲ੍ਹੀ ਚਿੱਠੀ ਲਿਖੀ ਹੈ ਭੁੱਲੜ ਵੀਰਾਂ ਨੂੰ, ਸਾਨੂੰ ਸਾਰਿਆਂ ਨੂੰ ਭੁੱਲੜ ਕਹਿ ਕੇ ਪੰਥ ਨੂੰ, ਤੇ ਪ੍ਰੋਫੈਸਰ ਸਾਹਿਬ ਕਹਿੰਦੇ ਵੀ ਮੈਂ ਖੁੱਲ੍ਹੀ ਚਿੱਠੀ ਦਿੰਦਾ ਤੇ ਇਹ ਵੀ ਕਹਿ ਦਿੱਤਾ ਵੀ ਜੇ ਕੋਈ ਬਾਣੀਆਂ ਰੱਖਣੀਆਂ ਨੇ ਦਸਮ ਗ੍ਰੰਥ ਦੀਆਂ ਸਵਈਏ ਚੌਪਈ ਜਾਪ ਸਾਹਿਬ ਰੱਖ ਲਓ। ਇੱਕ ਹੋਰ ਨਿਆਏ ਹੈ ਵਿਦਵਾਨ ਬੈਠੇ ਨੇ ਅਰਧ ਜਰਤਕਾ ਨਿਆਏ, ਉਹਦਾ ਇਹ ਮਤਲਬ ਹੁੰਦਾ ਵੀ ਅੱਧੀ ਮੁਰਗੀ, ਜਰਤਕਾ ਕਹਿੰਦੇ ਨੇ ਮੁਰਗੀ ਨੂੰ, ਅੱਧੀ ਮੁਰਗੀ ਆਂਡਿਆਂ ਦੀ ਰੱਖ ਲਓ ਤੇ ਅੱਧੀ ਦੀ ਸਬਜ਼ੀ ਬਣਾ ਲਓ। ਇਹ ਗੱਲ ਹੋ ਸਕਦੀ ਵੀ ਇੱਕੋ ਚੀਜ਼ ਇੱਕੋ ਮੁਰਗੀ ਦੋ ਕੰਮ ਨਹੀਂ ਕਰਦੀ, ਜਾਂ ਤਾਂ ਉਹਨੂੰ ਸਬਜ਼ੀ ਬਣਾ ਕੇ ਖਾ ਲਓ ਤੇ ਜਾਂ ਫਿਰ ਉਹਦਾ ਹੁਣ ਆਂਡੇ ਲਈ ਜਾਓ, ਜਾਂ ਤਾਂ ਤੁਸੀਂ ਦਸਮ ਗ੍ਰੰਥ ਸਾਹਿਬ ਦਾ ਪੂਰਾ ਖੰਡਨ ਕਰ ਦਿਓ ਵੀ ਅਸੀਂ ਮੰਨਦੇ ਨਹੀਂ, ਤੇ ਜਾਂ ਫਿਰ ਪੂਰਾ ਮੰਨਣਾ ਪਵੇਗਾ। ਕਿਵੇਂ? ਕਿਉਂਕਿ ਪ੍ਰੋਫੈਸਰ ਦਰਸ਼ਨ ਸਿੰਘ ਜੀ ਜਿਹੜੀਆਂ ਬਾਣੀਆਂ ਗਾ ਰਹੇ ਨੇ ਆਪਣੀਆਂ ਕੈਸਟਾਂ ਵਿੱਚ, ਉਹ ਬਾਣੀਆਂ ਸਭ ਬਾਣੀਆਂ ਦੇ, ਕਿਉਂਕਿ ਪਹਿਲੀ ਬਾਣੀ ਜਾਪ ਸਾਹਿਬ ਹੈ, ਦੂਜੀ ਅਕਾਲ ਉਸਤਤ ਹੈ, ਤੀਜੀ ਬਚਿੱਤਰ ਨਾਟਕ ਹੈ, ਚੌਥੀ ਚੰਡੀ ਚਰਿੱਤਰ ਹੈ, ਪੰਜਵੀਂ ਚੰਡੀ ਚਿੱਤਰ ਦੂਜਾ, ਛੇਵੀਂ ਬਾਣੀ ਚੰਡੀ ਦੀ ਵਾਰ, ਸੱਤਵੀਂ ਚੌਵੀ ਅਵਤਾਰਾਂ ਦੀ ਕਥਾ ਸ਼ੁਰੂ ਹੋ ਜਾਂਦੀ ਤੇ ਚੌਵੀ ਅਵਤਾਰਾਂ ਦੀ ਕਥਾ ਤੇ ਉਸ ਤੋਂ ਬਾਅਦ ਸਾਧ ਸੰਗਤ ਜੀ ਫਿਰ ਸ਼ਸਤਰ ਨਾਮ ਮਾਲਾ ਸ਼ਬਦਾਂ ਦੇ ਹਜ਼ਾਰਿਆਂ ਦੇ ਸ਼ਬਦ ਤੇ ਫਿਰ ਚਰਿੱਤਰਿਆ ਚਰਿੱਤਰ। ਸਭ ਤੋਂ ਜ਼ਿਆਦਾ ਵਿਰੋਧ ਪ੍ਰੋਫੈਸਰ ਦਰਸ਼ਨ ਸਿੰਘ ਹੋਈ ਕਰ ਰਹੇ ਹੈ ਚਰਿੱਤਰ ਉਪਖਿਆਨ ਦਾ। ਸਭ ਤੋਂ ਵੱਡਾ ਸਾਰੇ ਕੋਲ ਮੁੱਦਾ ਇਹ ਹੈ ਵੀ ਚਰਿੱਤਰ ਉਪਖਿਆਨ ਕਿਸੇ ਕਿਸਮ ਤੇ ਕਿਸੇ ਕਦਰ ਕੀਮਤ ਤੇ ਵੀ ਬਾਣੀ ਨਹੀਂ ਹੋ ਸਕਦੀ, ਪਰ ਜਿਹੜੀ ਚੌਪਈ ਹੈ ਮੇਰੇ ਨਾਲ ਸਪੋਕਸਮੈਨ ਦੀ ਉਦੋਂ ਗੱਲ ਹੋਈ ਜਦੋਂ ਅਸੀਂ ਦਸਮ ਗ੍ਰੰਥ ਸਾਹਿਬ ਜੀ ਦਾ 300 ਸਾਲਾ ਮਨਾ ਰਹੇ ਸੀ ਤੇ ਮੈਨੂੰ ਚਿੱਠੀ ਲਈ ਫੋਨ ਤੇ ਗੱਲ ਕੀਤੀ ਵੀ ਚੌਪਈ ਚ ਕਿਹੜਾ ਨਾਮ ਸਿਮਰਨ ਦੀ ਗੱਲ, ਦਸਮ ਗ੍ਰੰਥ ਚ ਕਿਹੜੇ ਨਾਮ ਸਿਮਰਨ ਦੀ ਤੇਰਾ ਚਰਿੱਤਰ ਚ ਗੱਲ ਆਉਂਦੀ ਹੈ। ਮੈਂ ਕਿਹਾ ਵੀ ਚੌਪਈ ਸਾਰੀ ਨਾਮ ਸਿਮਰਨ ਦੀ ਹੈ, ਸਾਰਾ ਨਾਮ ਸਿਮਰਨ ਦੀ ਮਹਿਮਾ ਦੱਸੀ ਚੌਪਈ ਚ, ਪਰਮੇਸ਼ਵਰ ਦੀ ਵਡਿਆਈ ਦੱਸੀ ਹੈ ਤੇ ਫਿਰ ਵਿਚਕਾਰ ਵੀ ਸ਼ਬਦ ਆਉਂਦੇ ਆ ਚਰਿੱਤਰਾਂ ਦੇ ਵਿੱਚ। 266ਵੇਂ ਚਰਿੱਤਰ ਦਾ ਜ਼ਿਕਰ ਸਵਾਮੀ ਬ੍ਰਹਮਦੇਵ ਜੀ ਵਾਸੀ ਹੁਣੇ ਹੁਣੇ ਕਰਕੇ ਗਏ ਹੈ ਤੇ ਸਾਧ ਸਿੰਘ ਜੀ ਜਿਹੜਾ 266ਵਾਂ ਚਰਿੱਤਰ ਹੈ ਨਾ ਮਹਾਂਕਾਲ ਦਾ ਉਹਦੇ ਵਿੱਚ ਜ਼ਿਕਰ ਆਉਂਦਾ ਹੈ। ਉੱਥੇ ਫਿਰ ਉਹ ਲੜਕੀ ਦੇ ਮੂੰਹ ਤੋਂ ਜਿਹੜੇ ਬਚਨ ਕਲਗੀ ਧਾਰਮਿਕ ਕਢਾ ਰਹੇ ਨੇ ਉਹਨਾਂ ਸ਼ਬਦਾਂ ਨੂੰ ਬੜਾ ਕ੍ਰਿਜ ਕ੍ਰਿਜ ਕੇ ਜਿਵੇਂ ਕਿ ਪ੍ਰੋਫੈਸਰ ਸਾਹਿਬ ਦੀ ਆਦਤ ਹੈ ਉਹਨਾਂ ਨੇ ਗਾਇਆ। ਮੈਂ ਉਹ ਸ਼ਬਦ ਤੁਹਾਨੂੰ ਸੁਣਾਉਣਾ। ਉਹ ਕਹਿੰਦੇ ਨੇ ਜੀਵਨ ਮੈਂ ਜਲ ਮੈਂ ਥਲ ਮੈਂ ਸਭ ਰੂਪਨ ਮੈਂ ਸਭ ਭੂਪਨ ਮਾਹੀ ਤ੍ਰਿਆ ਦੇ ਤੇਰੀ ਬਾਣੀ ਹੈ ਜਿੱਦ ਕਿੰਤੂ ਕਰਦੇ। ਪ੍ਰੋਫੈਸਰ ਸਾਹਿਬ ਗਾ ਰਹੇ ਆਪਣੀ ਕੈਸਟ ਵਿੱਚ, ਕੈਸਟ ਮੈਂ ਨਾਲ ਲੈ ਗਿਆ ਜੇ ਸੁਣਨੀ ਚਾਹੋ ਸੁਣ ਸਕਦੇ ਹੋ। ਜੀਵਨ ਮੈਂ ਜਲ ਮੈਂ ਥਲ ਮੈਂ ਸਭ ਰੂਪਨ ਮੈਂ ਸਭ ਭੂਪਨ ਮਾਹੀ ਤੇ ਵਿਆਪਕ ਹੈ ਸਭ ਹੀ ਕੇ ਦਿਖੈ ਕਛ ਪਾਹਨ ਮੈਂ ਪਰਮੇਸ਼ਵਰ ਨਾਹੀ। ਇੱਥੇ ਪ੍ਰੋਫੈਸਰ ਸਾਹਿਬ ਨੂੰ ਯਾਦ ਨਹੀਂ ਰਿਹਾ ਵੀ ਮੈਂ ਤੇਰਾ ਚਰਿੱਤਰ ਪੜ੍ਹ ਰਿਹਾ। ਫਿਰ ਸਾਧ ਸੰਗਤ ਜੀ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਨੇ ਇਹ ਕਿਹਾ ਵੀ ਕ੍ਰਿਸ਼ਨਾ ਅਵਤਾਰ ਤੇ ਰਾਮਾ ਅਵਤਾਰ ਇਹ ਐਵੇਂ ਲਈ ਫਿਰਦੇ ਨੇ, ਰਾਮਾ ਅਵਤਾਰ ਤੇ ਜਖੇ ਜੀ ਕ੍ਰਿਸ਼ਨਾ ਅਵਤਾਰ। ਆਹ ਲੋ ਪ੍ਰੋਫੈਸਰ ਸਾਹਿਬ ਜੀ ਦਾ ਗਾਇਆ ਹੋਇਆ ਸਵਈਆ ਕ੍ਰਿਸ਼ਨਾ ਅਵਤਾਰ ਦੇ ਵਿੱਚੋਂ ਹੈ, ਰਾਮਾ ਅਵਤਾਰ ਦਾ ਲਾਸਟ ਸਵਈਆ ਹੈ। ਇਹਦੇ ਵਿੱਚ ਪੰਕਤੀ ਆਈ ਹੈ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਇਹ ਸਵਈਆ ਰਹਿ ਰਾਸ ਚ ਹਰ ਗੁਰੂ ਕਾ ਸਿੱਖ ਪੜ੍ਹਦਾ। ਪਾਣੀ ਰਹੋ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭਾ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਸਿੰਘ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਂ। ਆਵਾਂ ਦੀ ਕੈਸਟ ਆ ਸਿੱਖ ਥਾਟ ਵੱਲੋਂ ਲਾਈਵ ਰਿਕਾਰਡਿੰਗ ਹੋਈ ਹੈ ਵਾਲੀਅਮ 14। ਪ੍ਰੋਫੈਸਰ ਦਰਸ਼ਨ ਸਿੰਘ ਜੀ ਇਹਦੇ ਚ ਗਾ ਰਹੇ ਨੇ ਕ੍ਰਿਸ਼ ਰਾਮਾ ਅਵਤਾਰ ਦਾ ਅਖੀਰਲਾ ਸਵਈਆ। ਕਿਵੇਂ ਕਹਿ ਦਿੰਦੇ ਵੀ ਰਾਮਾ ਅਵਤਾਰ ਬਾਣੀ ਨਹੀਂ, ਜਦੋਂ ਇਹ ਗੱਲ ਕਹਿੰਦੇ ਆ ਵੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਹੋ ਖਾਣੀ। ਜੇ ਰਾਮਾ ਅਵਤਾਰ ਕੱਚੀ ਬਾਣੀ ਹੈ ਪਾਏ ਗਾਉਣ ਵਾਲਾ ਸਵਈਆ ਕੱਚੀ ਬਾਣੀ ਹੈ ਤੇ ਪ੍ਰੋਫੈਸਰ ਸਾਹਿਬ ਨੇ ਗਾਇਆ ਕਿਉਂ ਹੈ? ਪਿਛਲੇ ਸਾਲ ਜਦੋਂ ਮੇਰੇ ਤੋਂ ਪਹਿਲਾਂ ਗਾਉਣ ਵਾਲੇ ਭਾਈ ਸਾਹਿਬ ਦੱਸ ਕੇ ਗਏ ਹੈ ਉਦੋਂ ਦਿੱਲੀ ਅਕਾਲ ਗੰਜ ਤੋਂ ਇੱਕ ਤੇ ਭਾਈ ਗੁਰਦਾਸ ਜੀ ਦੀ ਕਿਤਾਬ ਵਾਰ ਤੇ ਗੱਲ ਕੀਤੀ ਸੀ। ਇੱਕ ਉਹਨਾਂ ਨੇ ਇਹ ਗੱਲ ਕੀਤੀ ਸੀ ਵੀ ਜਿਹੜਾ ਸਰਬਨੋ ਗ੍ਰੰਥ ਹੈ ਇਹ ਤੇ ਬੁੱਢੇ ਗੱਲ ਦੇ ਬਾਬਾ ਚੇਤ ਸਿੰਘ ਨੇ ਛਾਪਿਆ, ਇਸ ਤੋਂ ਪਹਿਲਾਂ ਗ੍ਰੰਥ ਹੀ ਕੋਈ ਨਹੀਂ ਸੀ। ਇਹ ਗੱਲ ਪ੍ਰੋਫੈਸਰ ਦਰਸ਼ਨ ਸਿੰਘ ਨੇ ਬੋਲਦੇ ਸੀ। ਆਖਿਰ ਮਹਿਲਾ ਨੇ ਗ੍ਰੰਥ ਬਣਾ ਲਿਆ ਜਿਵੇਂ ਆਮ ਕਹਿ ਦਿੰਦੇ ਨੇ ਲੋਹੇ ਦਾ ਗ੍ਰੰਥ ਬਣਾ ਲਿਆ ਸਰਬਨੋ ਨੂੰ। ਇਹ ਬਾਬਾ ਸੰਤਾ ਸਿੰਘ ਨੇ ਤੇ ਬਾਬੇ ਚੇਤ ਸਿੰਘ ਨੇ ਗ੍ਰੰਥ ਪ੍ਰਗਟ ਕੀਤਾ, ਪਰ ਪ੍ਰੋਫੈਸਰ ਦਰਸ਼ਨ ਸਿੰਘ ਹੋਰੀ ਇਸੇ ਸਰਬਨੋ ਗ੍ਰੰਥ ਦੇ ਵਿੱਚੋਂ ਸੰਨ 84 ਦੇ ਵਿੱਚ ਗਾ ਲਾ ਕੇ ਬਾਣੀ ਸਾਡੇ ਪੰਜਾਬ ਦੇ ਗੱਭਰੂਆਂ ਨੂੰ ਭੜਕਾਉਂਦੇ ਰਹੇ, ਖਾੜਕੂ ਲਹਿਰ ਚ ਧੱਕਦੇ ਰਹੇ, ਪਿੱਛੋਂ ਸੀਆਈਡੀ ਕਰਦੇ ਰਹੇ। ਆਹ ਵੇਖੋ ਖਾਲਸਾ ਮੇਰੋ ਰੂਪਾ ਖਾਸ, ਖਾਲਸਾ ਅਕਾਲ ਪੁਰਖ ਕੀ ਫੌਜ ਵਿਆਖਿਆ ਸਹਿਤ ਸ਼ਬਦ ਹੈ ਇਹ ਸਰਬਨੋ ਗ੍ਰੰਥ ਦਾ। ਜੇ ਇਹ ਮਹਿਲਾ ਦਾ ਗ੍ਰੰਥ ਹੈ ਤੇ ਪ੍ਰੋਫੈਸਰ ਸਾਹਿਬ ਜੀ ਤੁਸੀਂ ਇਹਨੂੰ ਕਿਉਂ ਗਾਇਆ? ਜੇ ਗੁਰੂ ਦੀ ਬਾਣੀ ਨਹੀਂ ਤੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਇਹ ਪੁੱਛੀਏ ਵੀ ਇਹ ਕਾਸ਼ਟ ਕਿਉਂ ਕੱਢੀ ਆ। ਸਾਧ ਸੰਗਤ ਜੀ ਇੱਥੇ ਹੀ ਬਸ ਨੇ। ਇਹਨਾਂ ਸਾਰੀਆਂ ਕਾਸ਼ਟਾਂ ਵਿੱਚੋਂ ਸੈਂਕੜੇ ਸ਼ਬਦ ਨੇ ਜਿਹੜੇ ਜਾਪ ਸਾਹਿਬ ਤੋਂ ਲੈ ਕੇ ਜਫਰਨਾਮੇ ਤੱਕ ਪ੍ਰੋਫੈਸਰ ਸਾਧ ਸੰਗਤ ਜੀ ਗਾਏ ਨੇ। ਜੇ ਇਹ ਸਾਰੀ ਬਾਣੀ ਨੂੰ ਮੰਨਦੇ ਨੇ, ਕਿਉਂਕਿ ਕਦੀ ਕਿਸੇ ਦਾ ਇੱਕ ਅੰਗ ਨਹੀਂ ਮੰਨਿਆ ਜਾਂਦਾ, ਬਾਣੀ ਪੂਰਨ ਮੰਨੀ ਜਾਂਦੀ ਆ। ਔਰ ਵਿਦਵਾਨ ਬਹਿ ਜਾਣ ਸਿਰ ਜੋੜ ਕੇ ਸਿੱਧ ਹੋਵੇਗਾ ਵੀ ਅੱਖਰ ਅੱਖਰ ਦਸਵੇਂ ਪਾਤਸ਼ਾਹ ਦੀ ਬਾਣੀ ਹੈ, ਅੱਖਰ ਅੱਖਰ। ਜਦੋਂ ਇਸੇ ਦਮਦਮਾ ਸਾਹਿਬ ਤੇ ਪਹਿਲਾਂ ਵਿਚਾਰ ਹੋਈ ਸੀ 18ਵੀਂ ਸਦੀ ਚ, ਉਦੋਂ ਬਾਣੀ ਤੇ ਕਿੰਤੂ ਨਹੀਂ ਸੀ ਕੀਤਾ ਕਿਸੇ ਨੇ। ਕਿਸੇ ਨੇ ਇਹ ਨਹੀਂ ਸੀ ਆਖਿਆ ਵੀ ਚਰਿੱਤਰ ਬਾਣੀ ਨਹੀਂ, ਚਰਤਾਰਾਂ ਦੀ ਬਾਣੀ ਨਹੀਂ, ਜਾਂ ਚੰਗੀ ਚਰਿੱਤਰ ਬਾਣੀ ਨਹੀਂ। ਇਹ ਗੱਲ ਨਹੀਂ ਸੀ, ਗੱਲ ਇਹ ਸੀ ਵੀ ਭਾਈ ਮਨੀ ਸਿੰਘ ਵਾਲੀ ਬੀੜ ਜਿਉਂ ਕੀ ਤਿਉਂ ਰੱਖੀਏ ਜਾਂ ਦੋ ਹਿੱਸੇ ਕਰ ਦਈਏ, ਗੱਲ ਓਨੀ ਸੀ ਨਾ। ਤੇ ਅਕਾਲ ਪੁਰਖ ਦੇ ਪਿਆਰਿਆਂ ਨੇ ਅਗੰਮੀ ਪਹਿਰੇ ਲਾਏ। ਭਾਈ ਸਾਹਿਬ ਭਾਈ ਸੁਖਾ ਸਿੰਘ ਮਹਤਾਬ ਸਿੰਘ ਇੱਥੇ ਆਏ, ਮੱਸਿਆ ਸਿਰ ਵੱਢਣ ਜਾਣਾ ਸੀ। ਉਹਨਾਂ ਨੇ ਆਖਿਆ ਵੀ ਬਾਬਾ ਦੀਪ ਸਿੰਘ ਜੀ ਸਾਰੇ ਸਿੰਘਾਂ ਗੁਰਮਤਾ ਕੀਤਾ ਵੀ ਕਿਵੇਂ ਕੀਤਾ ਜਾਵੇ। ਕਹਿੰਦੇ ਫੈਸਲਾ ਗੁਰੂ ਤੋਂ ਛੱਡੋ, ਆਪਣੇ ਮਨ ਦੀ ਮਤ ਤਿਆਗਣ ਵਾਲੇ ਸਦਾ ਗੁਰੂ ਤੇ ਭਰੋਸਾ ਰੱਖਦੇ ਆ। ਜਿਹੜੇ ਸਾਹ ਸਿੰਘ ਮਨ ਦੀ ਮਤ ਨੀ ਤਿਆਗਦੇ, ਆਪਣੀ ਮਨ ਦੀ ਮਤ ਤੇ ਭਰੋਸਾ ਰੱਖਦੇ, ਗੁਰੂ ਦੀ ਮਤ ਤੇ ਭਰੋਸਾ ਨਹੀਂ ਰੱਖਦੇ। ਭਾਈ ਸੁਖਾ ਸਿੰਘ ਭਾਈ ਮਹਤਾਬ ਸਿੰਘ ਹੋਣਾ ਨੇ ਆਖਿਆ ਭਾਈ ਸਾਹਿਬ ਬਾਬਾ ਦੀਪ ਸਿੰਘ ਜੀ ਬੇਨਤੀ ਹੈ ਵੀ ਜੇ ਅਸੀਂ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਜਿਉਂਦੇ ਦਮਦਮ ਸਾਹਿਬ ਤੇ ਆ ਗਏ ਤੇ ਫੇਰ ਤੇ ਬੀੜ ਰਹੇਗੀ ਇੱਕ, ਤੇ ਜੇ ਅਸੀਂ ਉੱਥੇ ਸ਼ਹੀਦ ਹੋ ਗਏ ਤੁਸੀਂ ਦੋ ਹਿੱਸੇ ਕਰ ਦਿਆਂਗੇ, ਉਹ ਤਿੰਨ ਕਰ ਦਿਆ ਜੀ। ਇਹੀ ਬਚਨ ਹੋਇਆ ਸੀ। ਖਾਲਸਾ ਜੀ ਇਹ ਦੱਸੋ ਵੀ ਜੇ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਤੇ ਉਹ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਦੇ ਸਮੇਂ ਬੀੜ ਇੱਕ ਰਹੀ ਆ, ਤੇ ਇਹ ਦਰਸ਼ਨ ਸਿੰਘ ਕਿਹੜੀ ਵਿਚਾਰੀ ਦਾ ਜਿਹੜਾ ਉਹ ਦੋ ਤਿੰਨ ਹਿੱਸੇ ਕਰ ਦੇਵਾ। ਇਹ ਕਦੇ ਨਹੀਂ ਹੋ ਸਕਦਾ, ਬੀੜ ਇੱਕ ਰਹਿਣੀ ਹੈ। ਦਸਮ ਦੀ ਬੀੜ ਜਿਹੜੀ ਆ ਸਾਰੀ ਸ੍ਰੀ ਮੁੱਖ ਨਾਇਕ ਬਾਣੀ ਹੈ। ਡਾਕਟਰ ਤਾਰਨ ਸਿੰਘ ਨੂੰ ਪੜ੍ਹ ਲਓ, ਮੇਰੇ ਤੋਂ ਪਹਿਲਾਂ ਸਵਾਮੀ ਬ੍ਰਹਮਦੇਵ ਜੀ ਮਹਾਨ ਵਿਦਵਾਨ ਪੰਥ ਦੇ, ਉਹਨਾਂ ਨੇ ਸਾਰੀਆਂ ਪੀ ਐਚ ਡੀਆਂ ਡੀ ਲਿਟਾਂ ਦੇ ਜਿਹੜੇ ਸਾਰੇ ਥੀਸਿਸਾਂ ਦਾ ਤੁਹਾਨੂੰ ਨੰਬਰਵਾਰ ਵੇਰਵਾ ਦਿੱਤਾ ਜੀ। ਯੂਨੀਵਰਸਿਟੀਆਂ ਦੀ ਸਟੱਡੀ ਕਰ ਲਓ, ਟਕਸਾਲਾ ਵੀ ਕਰ ਲਓ, ਮਹੀਨਾ ਸਿੰਘ ਕੋਲ ਆ ਜਾਓ, ਕਿਤੇ ਬਹਿ ਕੇ ਪੜ੍ਹਨਾ ਪਊ, ਅਖਬਾਰਾਂ ਚ ਪੜ੍ਹ ਕੇ ਕੋਈ ਗੱਲ ਨਹੀਂ ਬਣਨੀ। ਅਸਲ ਗੱਲ ਕੀ ਸੀ, ਇੱਕੋ ਪੰਕਤੀ ਮੈਂ ਕਹਿਣੀ ਹੈ, ਸਮਾਪਤੀ ਕਰਨੀ ਹੈ। ਕਲਗੀਧਰ ਕਹਿੰਦੇ ਆ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਮੈਂ ਅਕਾਲ ਪੁਰਖ ਦਾ ਦਾਸ ਆ, ਆਹ ਤਮਾਸ਼ਾ ਵੇਖਣ ਆਇਆ। ਤਮਾਸ਼ੇ ਚ ਚੰਗਾ ਹੁੰਦਾ, ਹੀਰੋ ਵੀ ਤਮਾਸ਼ੇ ਚ ਹੁੰਦਾ ਤੇ ਵਿਲਨ ਵੀ ਤਮਾਸ਼ੇ ਚ ਹੁੰਦਾ। ਉਹ ਜੋ ਕੁਝ ਕਰਦਾ, ਚੰਗਾ ਕਰਦਾ ਮਾੜਾ ਕਰਦਾ, ਤਮਾਸ਼ਾ ਵੇਖਣ ਵਾਲਾ ਵੇਖੀ ਜਾਂਦਾ, ਉਹ ਆਪ ਉਸ ਤੋਂ ਨਿਰਲੇਪ ਹੁੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੁਨੀਆਂ ਦਾ ਤਮਾਸ਼ਾ ਆਪਣੀ ਕਲਮ ਨਾਲ ਬਿਆਨ ਕੀਤਾ ਤੇ ਆਪ ਸੂਤਰ ਦਿੱਤੇ ਹੈ। ਮੈਂ ਇੱਕ ਹੋਰ ਬੇਨਤੀ ਕਰਾਂ, ਜਪਜੀ ਸਾਹਿਬ ਸੂਤਰ ਹੈ, ਉਹਦੀ ਵਿਆਖਿਆ ਗੁਰਨਾਨ ਸਾਹਿਬ ਹੈ, ਤੇ ਜਾਪ ਸਾਹਿਬ ਸੂਤਰ ਹੈ, ਉਹਦੀ ਵਿਆਖਿਆ ਦਸਮ ਗ੍ਰੰਥ ਦੀ ਸਾਰੀ ਬਾਣੀ ਹੈ। ਪ੍ਰੋਫੈਸਰ ਸਾਹਿਬ ਭੁੱਲ ਗਏ ਜਿੱਥੇ ਲਿਖਿਆ ਨਵੋ ਜੋਗ ਜੋਗੇ ਨਵੋ ਭੋਗ ਭੋਗੇ, ਉਹਨੂੰ ਕਿਹੜਾ ਭੋਗ ਹੁੰਦਾ ਨੂੰ ਪੁੱਛੋ, ਤੇ ਉਸੇ ਭੋਗ ਦੀ ਵਿਆਖਿਆ ਨਹੀਂ ਸੀ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦੇ ਸਾਰੇ ਪੱਖ ਦੱਸੇ, ਨੈਗੇਟਿਵ ਪਾਜੀਟਿਵ ਸਾਰੇ ਪੱਖ ਦੱਸ ਕੇ ਆਖਿਆ ਨਿਜ ਨਾਰੀ ਕੇ ਸਾਥ ਨਿਤ ਤੁਮ ਨੇ ਬਣਾਇਓ। ਇਹ ਵੀਵਾ ਚਰਿੱਤਰ ਹੈ। ਮੈਨੂੰ ਅਫਸੋਸ ਹੈ ਵੀ ਪ੍ਰੋਫੈਸਰ ਸਾਹਿਬ ਜੀ ਦਾ ਦਿਮਾਗ ਜਿਹੜਾ ਨਾ, ਮੈਂ ਕੁਝ ਸ਼ਬਦ ਬੋਲਣੇ ਨਹੀਂ ਸੀ ਚਾਹੁੰਦਾ ਪਰ ਮੇਰੀ ਜਜ਼ਬਾਤ ਵੱਧ ਗਏ, ਮੈਂ ਬੋਲ ਰਿਹਾ। ਕਿਉਂਕਿ ਪਿਛਲੇ ਸਾਲ 15 ਅਕਤੂਬਰ 2006 ਨੂੰ ਉਹਨਾਂ ਨੇ ETC ਚੈਨਲ ਤੇ ਖਾਲਸੇ ਦੇ ਕਰੈਕਟਰ ਬਾਰੇ ਬੋਲਿਆ ਸੀ ਤੇ ਉਹਨਾਂ ਨੇ ਆਹ ਪੰਕਤੀਆਂ ਪੜ੍ਹੀਆਂ ਸੀ ਵੀ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਵੀ ਨਿਜ ਨਾਰੀ ਕੇ ਸਾਥ ਨਿਤ ਤੁਮ ਨੇ ਵਡਾਈਓ, ਪਰ ਨਾਰੀ ਕੀ ਸੋਝ ਭੂਲ ਸੁਪਨੇ ਨੂੰ ਦੇਈਓ। ਇਹ ਦੋ ਪੰਕਤੀਆਂ ਤੇ ਗੁਰੂ ਗੋਬਿੰਦ ਸਿੰਘ ਦੀਆਂ ਹੋਈਆਂ ਤੇ ਬਾਕੀ ਚਰਿੱਤਰ ਕਿਸੇ ਹੋਰ ਦੇ ਹੋਵੇ। ਕੈਸੀ ਅਸਚਰਜ ਡੀਲਾ ਹੈ ਸਾਧ ਸੰਗਤਾਂ ਲੋਕਾਂ ਦੀ, ਪੈਸੇ ਦੇ ਪਿੱਛੇ ਆਪਣਾ ਧਰਮ ਇਮਾਨ ਵੇਚ ਰਹੇ ਹੈ। ਸੋ ਮੈਂ ਬੇਨਤੀ ਕਰਾਂ, ਇਹਨਾਂ ਗੱਲਾਂ ਤੋਂ ਸਾਵਧਾਨ ਹੋਣ ਲਈ ਪੰਥ ਨੂੰ ਜਗਾਉਣਾ ਪਵੇਗਾ। ਇੱਕ ਜਿਹੜੀ ਵੱਡੀ ਉਹ ਸਾਡੇ ਤੇ ਤੋਪ ਡਾਂਗੇ ਹੈ, ਉਹ ਇਹ ਡਾ ਹੁੰਦੇ ਹੈ ਵੀ ਇਹ ਜਿਹੜੇ ਦਸਮ ਗ੍ਰੰਥ ਨੂੰ ਮੰਨਣ ਵਾਲੇ ਨੇ ਨਾ, ਇਹ ਗੁਰੂ ਗ੍ਰੰਥ ਸਾਹਿਬ ਦਾ ਖੰਡਨ ਕਰਨਗੇ, ਇਹ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੂਰ ਨਹੀਂ ਮੰਨਦੇ। ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਸਾਰਾ ਖਾਲਸਾ ਪੰਥ ਬੈਠਾ, ਸਮੂਹ ਜਥੇਬੰਦੀਆਂ ਬੈਠੀਆਂ ਨੇ, ਕੋਈ ਸਾਬਤ ਕਰ ਦੇਵੇ ਵੀ ਦਸਵੇਂ ਗ੍ਰੰਥ ਨੂੰ ਮੰਨਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੋਈ ਆਕੀ ਹੈ, ਕੋਈ ਹੈ? ਕੋਈ ਵੀ ਨਿਹੰਗ ਸਿੰਘਾਂ ਚੋ, ਉਦਾਸੀਆਂ ਚੋ, ਨਿਰਮਲਿਆਂ ਚੋ, ਅਖੰਡ ਕੀਰਤਨੀ ਜਥੇ ਚੋ, ਟਕਸਾਲ ਚੋ, ਜਿੰਨੇ ਪੰਥ ਦੀਆਂ ਸਮੂਹ ਜਥੇਬੰਦੀਆਂ ਚ ਗੁਰੂ ਕੇ ਪਿਆਰੇ ਬੈਠੇ ਆ, ਉਹ ਸਾਰੇ ਦਸਮ ਗ੍ਰੰਥ ਨੂੰ ਮੰਨਣ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਪਹਿਲੇ ਨੰਬਰ ਤੇ ਕਰਦੇ। ਹਜ਼ੂਰ ਸਾਹਿਬ ਚਲੇ ਗਏ ਵੱਡੀ ਪਾਲਕੀ ਦੇ ਵਿੱਚ, ਮਹਾਰਾਜ ਆਦਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜੇ, ਛੋਟੀ ਚ ਦਸਮ ਦਾ ਪ੍ਰਕਾਸ਼ ਜੇ। ਪਹਿਲਾ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਲਿਆ ਜਾਂਦਾ, ਦੂਜੇ ਦਾ ਦਸਮ ਦਾ ਲਿਆ ਜਾਂਦਾ। ਫਿਰ ਐਵੇਂ ਵੀ ਇਹ ਜੀ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਰਹੇ ਨੇ, ਇਹ ਗਲਤ ਪ੍ਰਚਾਰ ਝੂਠ ਦਾ ਬਣਦਾ ਵੇ, ਇਸ ਤੋਂ ਬਚਣਾਂਗੇ। ਪ੍ਰਕਾਸ਼ ਦੀ ਗੱਲ ਆ, ਇੱਕ ਸਾਡੀ ਰਹਿਤ ਮਰਿਆਦਾ ਵਿੱਚ ਪੰਕਤੀ ਸਿਆਣਿਆਂ ਨੇ ਲਿਖੀ ਸੀ, ਬੜੀ ਸੋਚ ਕੇ ਬੜੀ ਸਮਝ ਕੇ। ਉਹਦੇ 'ਚ ਇਹ ਲਿਖਿਆ ਸੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਕਰ ਜਾਂ ਤੁਲ ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਨਾ ਕੀਤਾ ਜਾਵੇ। ਕਿਉਂ ਲਿਖੀ ਸੀ? ਵੀ ਕਿਸੇ ਨੇ ਤਾਂ ਰਮਾਇਣ ਪ੍ਰਕਾਸ਼ ਕੀਤੀ ਹੋਈ ਸੀ, ਕਿਸੇ ਨੇ ਵੇਦ ਪ੍ਰਕਾਸ਼ ਕੀਤੇ ਹੋਏ ਸੀ, ਕਿਸੇ ਨੇ ਗੁਰੂ ਗ੍ਰੰਥ ਸਾਹਿਬ ਤੋਂ ਕੁਰਾਨ ਪ੍ਰਕਾਸ਼ ਕਰਨੀ ਹੋਈ ਸੀ, ਤੇ ਉਸ ਗੱਲ ਨੂੰ ਨਜ਼ਰ ਰੱਖਦੇ ਹੋਇਆ ਕੱਲ ਨੂੰ ਕੋਈ ਹੋਰ ਕੁਛ ਨਾ ਹੋਵੇ, ਇਹ ਗੱਲ ਲਿਖੀ ਗਈ। ਉਹ ਪੰਕਤੀ ਤੇ ਅਨਮਤਾਂ ਦੇ ਗ੍ਰੰਥ ਪੁਸਤਕਾਂ ਵਾਲੇ ਆ, ਤੇ ਉਹ ਲਾ ਦਿੰਦੇ ਆ ਜੀ ਦਸਮ ਗ੍ਰੰਥ ਸਾਹਿਬ ਦੁਆਰੇ ਲਿਖੀ ਹੈ। ਜਿੱਥੇ ਵਿਆਖਿਆ ਕਰਨਗੇ ਸਿੱਖ ਰਾਜ ਮਰਿਆਦਾ ਦੀ, ਉੱਥੇ ਇਸ ਪੰਕਤੀ ਤੇ ਆ ਲਿਖੋ ਜੀ ਗੁਰਦੁਆਰਾ ਸਾਹਿਬ ਦੀ ਮਰਿਆਦਾ, ਇਹਦੇ ਚ ਫਲਾਣਾ ਜਿਹੜਾ ਪੰਨਾ ਕੱਢੋ ਤੇ ਆਹ ਪੰਕਤੀ ਪੜ੍ਹੋ, ਤੇ ਇਹਦਾ ਮਤਲਬ ਇਹ ਹੈ ਵੀ ਦਸਮ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ। ਹੁਣ ਦੱਸੋ ਵੀ ਕੋਈ ਵੀ ਪੁਸਤਕ ਹੈ, ਕੋਈ ਵੀ ਗ੍ਰੰਥ ਹੈ ਜਿਹਨਾਂ ਦੇ ਜਿਹੜਾ ਪ੍ਰਕਾਸ਼ ਨਹੀਂ ਕਰੋਗੇ ਕਿਵੇਂ ਪੜ੍ਹੋਗੇ? ਬੰਦ ਪੋਥੀ ਪੜ੍ਹੀ ਜਾਂਦੀ ਹੈ, ਕੋਈ ਵੀ ਪ੍ਰਕਾਸ਼ ਕਰਨਾ ਪੈਂਦਾ। ਦਸਮ ਗ੍ਰੰਥ ਕੋਈ ਛੋਟੀ ਜਿਹੀ ਪੋਥੀ ਨਹੀਂ ਜਿਹੜੀ ਰੇਹ ਉੱਤੇ ਪ੍ਰਕਾਸ਼ ਹੋ ਜਾਏਗੀ, ਉਹ ਪੀੜੇ ਸਾਹਿਬ ਦੇ ਪ੍ਰਕਾਸ਼ ਹੁੰਦੀ ਹੈ। ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ, ਉਹਨਾਂ ਦਾ ਸਤਿਕਾਰ ਦਰਜਾ ਪਹਿਲੇ ਨੰਬਰ ਤੇ ਆ, ਪਰ ਦਸਮ ਪਾਤਸ਼ਾਹ ਦੀ ਬਾਣੀ ਦੀ ਨਿਰਾਦਰੀ ਕਰਨ ਦਾ ਹੱਕ ਨਾ ਕਿਸੇ ਨੂੰ ਹੈ, ਨਾ ਅਸੀਂ ਦੇਣਾ, ਨਾ ਇਹ ਕਰਨ ਦਿਆਂਗੇ। ਉਹਦੇ ਵਾਸਤੇ ਵੀ ਭਾਈ ਬਾਬਾ ਦੀਪ ਸਿੰਘ ਸੀਸ ਵਾਰ ਸਕਦਾ, ਭਾਈ ਮਨੀ ਸਿੰਘ ਬੰਦ ਬੰਦ ਕਟਾ ਸਕਦਾ, ਤੇ ਅੱਜ ਵੀ ਪੰਥ ਵਿੱਚ ਸ਼ਹੀਦੀਆਂ ਪਾਉਣ ਵਾਲੇ ਤਿਆਰ ਬਰ ਤਿਆਰ ਬੈਠੇ ਆ, ਪਰ ਖਾਲਸਾ ਜੀ ਵਿਚਾਰ ਨਾਲ ਆਪਣੇ ਉਹਨਾਂ ਭਰਾਵਾਂ ਨੂੰ ਜਿਹੜੇ ਇਹਨਾਂ ਦੇ ਭੁਲੇਖਿਆਂ 'ਚ ਪੈ ਰਹੇ ਆ, ਉਹਨਾਂ ਨੂੰ ਲੋੜ ਜੋੜਨ ਦੀ ਲੋੜ ਆ। ਸਾਰਿਆਂ ਦਾ ਇਹਦੇ ਵਿੱਚ ਯੋਗਦਾਨ ਹੋਣਾ ਚਾਹੀਦਾ। ਦਾਸ ਇੰਨਾ ਕੁਝ ਕਹਿੰਦਾ, ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ।